Lucia.
Yeah.
ਸੁਰਾਲੀ ਬਾਣੀ ਆਉਂਗੇ ਪਿਆਰਿਓ
ਸਭਨੀ ਜਾਈ
की बाणी आई तेन चिन्ह बताई दयाल पुरख मेहरबान हर नानक परम सत्कार योग गुरु प्यारे साध संगत जीओ आओ ख्यालां नूं बाहर जाण तों रोकीए चित वृत्तियां नूं एकागर करिए रसना दी पवित्रता दे वास्ते सारे ही उचारण करो जी सतनाम श्री गुरु पातशाह जी दी अपार बख्शिश होई है सुनगर निवासी इलाका संगत सारे ने रल के धन धन गुरु ग्रंथ साहिब महाराज जी दे 300 साल गुरता गद्दी दे संबंध विच ये सत्संग समागम रखे हैं। सत्संग का पहला दिन है, आप जी वडभागे हो जो प्रेमी जन समय सिर सतगुरु जी के दरबार विच पहुंचे हो। धन गुरु ग्रंथ साहिब महाराज जी सतगुरु जी बाणी स्वरूप है, क्योंकि गुरु जो हुंदा है गुरु कदे भी शरीर नहीं हुंदा, शरीर तां चलो संबंध बनते हैं कि जो उपदेश है वह किसी शरीर राही आवे, पर शुरू तो ही चाहे गुरु नानक पातशाह जी आए, गुरु अंगद आए, गुरु अमरदास महाराज, गुरु रामदास, गुरु अर्जन देव जी महाराज, धन गुरु हरगोबिंद पातशाह, हर राय साह महाराज जी, गुरु तेग गुरु हरकृष्ण महाराज जी, गुरु तेग बहादुर महाराज, धन गुरु गोबिंद सिंह जी महाराज स्वरूप दे सन दे रूप विच आए, पर उन्हां दे स्वरूप भावें शरीर देखण हन अलग अलग हन, पर जोत इको है, जुगत इको है, ते उही जोत उही जुगत इस बाणी दे विच है जिसनों आपां अपना गुरु मानते हाँ। ते अज इस धन साहिब श्री गुरु ग्रंथ साहिब महाराज जी का आपां इस 300 साल इस साल दे विच एक गुरता गद्दी दिवस मनाउण जा रहे हैं। हुण जो ये इलाका है ये संगत है दे बहुत चंगे भाग हैं, क्योंकि ये चंगे भागों की की निशानी जदों सारे इलाके वालों संगत इकट्ठी हो के ऐसे गुरपुरबों के संबंध में ये समर्पित सत्संग करवाउण ता समझो कि सारे ही इलाके दे भाग जागे हैं, क्योंकि जो बाणी है ये गुरु है, गुरु ही बाणी है। तो इस करके महापुरशा ने ये सतगुरां दे सत्कार नूं प्रमुख रख्या है। बेनती है कि तुहाडे अंदर सतगुरां दा सत्कार है, तुसीं इधर शब्द भेट करदे हो इस वास्ते कि ये तुसीं गुरबाणी का सत्कार करदे हो। महापुरशां ने सतगुरां दे सत्कार नूं प्रमुख रखदिआं परंपरा कायम कीती है। इराड़ा साहब की संपर्दा दे विच जे के जो के जो भी नमस्कार करनी है वो धन गुरु ग्रंथ साहिब महाराज जी नूं करो। इधर जथे वल किसी ने भी माया इत्यादिक भेट नहीं करनी, तुहाडे अंदर सत्कार है, सत्कार करो, नमस्कार करो। धन गुरु ग्रंथ साहिब महाराज जी नूं इस दा फल किन्ना है, कर डंडौत पुन वड्डा है, इस दे विच बहुत वड्डा पुन है। भगत नवें प्रकारा पंडित वेद पकारा नमस्कार भगती है। सो आओ सतगुरां नूं नमस्कार करके चित विरतियां नूं एकाग्र करके बैठो, सत्संग दा पूरा पूरा लाहा प्राप्त करो, बाणी नाल जुड़ो, ਕਿਉਂਕਿ ਜਿਵੇਂ ਬਾਣੀ ਦੀ ਵਿਚਾਰ ਹੈ, ਜੇ ਇਸ ਦਾ ਇੱਕ ਵੀ ਅੱਖਰ ਸਾਡੇ ਹਿਰਦੇ ਦੇ ਵਿੱਚ ਵਸ ਗਿਆ, ਉਸ ਦੇ ਨਾਲ ਹੀ ਸਾਡਾ ਭਲਾ ਹੋ ਜਾਣਾ ਹੈ। ਸਤਿਗੁਰੂ ਜੀ ਦੀ ਬਾਣੀ ਜਿੱਥੋਂ ਵੀ ਪੜ੍ਹ ਲਓ ਸੁਣ ਲਓ, ਸਾਰੀ ਹੀ ਬਾਣੀ ਨਾਮ ਵੱਲੋਂ ਪ੍ਰੇਰਦੀ ਹੈ। ਨਾਮ ਕਿਤੇ ਬਾਹਰ ਨਹੀਂ ਹੈ, ਨਾਮ ਵੀ ਸਰੀਰ ਦੇ ਅੰਦਰ ਹੈ। ਨਾਮ ਕੋਈ ਬਾਹਰੋਂ ਨਹੀਂ ਦੇ ਸਕਿਆ, ਨਾ ਕੋਈ ਦੇਵੇਗਾ। ਗੁਰੂ ਪੀਰ ਆਚਾਰੀਆ ਨਾਮ ਨਹੀਂ ਦਿੰਦੇ, ਮੰਤਰ ਦਿੰਦੇ ਹਨ। ਗੁਰੂ ਮੰਤਰ ਦਿੰਦਾ ਹੈ। ਸਾਡੇ ਇਸ ਘਰ ਦੇ ਵਿੱਚ ਜੋ ਮੰਤਰ ਹੈ ਉਹ ਪੰਜ ਪਿਆਰੇ ਦਿੰਦੇ ਨੇ, ਮੂਲ ਮੰਤਰ ਗੁਰੂ ਮੰਤਰ। ਤੇ ਇਸ ਦੀ ਕਮਾਈ ਕਿਵੇਂ ਕਰਨੀ ਹੈ ਉਹ ਸਤਸੰਗ ਦੇ ਵਿੱਚ ਇਸ ਦੀਆਂ ਜੁਗਤੀਆਂ ਉਗਤੀਆਂ ਮਿਲਦੀਆਂ ਹਨ। ਆਪਾਂ ਸ਼ਬਦ ਪੜਿਆ ਹੈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ ਤੁਸੀਂ ਆਓ, ਆ ਕੇ ਕੀ ਕਰੋ ਕਿ ਬਾਣੀ ਨੂੰ ਗਾਓ, ਕਿਉਂਕਿ ਬਾਣੀ ਗੁਰੂ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਦਾ ਫਲ ਕਿੰਨਾ ਹੈ। ਆਏ ਅਸੀਂ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਹਾਂ? ਪਾਤਸ਼ਾਹ ਸਾਨੂੰ ਦੱਸਦੇ ਹਨ ਕਿ ਆਏ ਹੀ ਆਇਓ ਸੁਣ ਪੜ੍ਹਨ ਕੋ ਬਾਣੀ, ਕਿ ਇਹ ਬਾਣੀ ਸੁਣਨ ਵਾਸਤੇ ਅਤੇ ਪੜ੍ਹਨ ਵਾਸਤੇ ਆਏ ਹਾਂ। ਪਰ ਅਸੀਂ ਕਰਦੇ ਕੀ ਹਾਂ? ਨਾਮ ਬਸਾਰ ਲੱਗੇ ਆਨ ਲਾਲਚ, ਬਿਰਥਾ ਬਹੁਤ ਪੁਰਾਣੀ। ਸਮਾਂ ਲੰਘ ਜਾਂਦਾ ਹੈ, ਸਮਾਂ ਅਡੀਕਦਾ ਨਹੀਂ, ਸਮੇਂ ਦੀ ਕਿਸੇ ਨੇ ਵੀ ਪ੍ਰਵਾਹ ਨਹੀਂ ਕੀਤੀ। ਇਹ ਸਮਾਂ ਕੀ ਹੈ? ਸਮਾਂ ਨਾਮ ਹੈ ਕਾਲ ਦਾ, ਸਮਾਂ ਨਾਮ ਹੈ ਤਬਦੀਲੀ ਦਾ। ਸਮਾਂ ਬਦਲਦਾ ਹੈ। ਕਦੇ ਬਚਪਨ ਸੀ, ਜਵਾਨੀ ਨੇ ਉਸ ਨੂੰ ਖਾ ਲਿਆ, ਜਵਾਨੀ ਨੂੰ ਬੁਢੇਪੇ ਨੇ ਖਾ ਲਿਆ, ਬੁਢੇਪਾ ਰੋਗਾਂ ਸੋਗਾਂ ਦਾ ਘਰ ਬਣ ਜਾਂਦਾ ਹੈ। ਸਮਾਂ ਨਾਮ ਹੀ ਤਬਦੀਲੀ ਦਾ ਹੈ। ਸੋ ਸਮਾਂ ਤਾਂ ਲੰਘਦਾ ਜਾ ਰਿਹਾ ਹੈ, ਉਹ ਕੰਮ ਅਸੀਂ ਨਹੀਂ ਕੀਤਾ ਜੋ ਕਰਨਾ ਚਾਹੀਦਾ। ਕੀ ਕਰਨਾ ਚਾਹੀਦਾ ਹੈ? ਸਾਨੂੰ ਨਾਮ ਜਪਣਾ ਚਾਹੀਦਾ ਹੈ। ਕਰਨ ਦੋ ਸੋ ਨਾ ਕੀਓ, ਪਰੋ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉ ਰੋਵਤ ਅੰਧ। ਸਮਾਂ ਅਡੀਕਦਾ ਹੈ, ਸਮੇਂ ਨੇ ਨਹੀਂ ਉਡੀਕਣਾ। ਸੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਗਾਉਣ ਦਾ ਫਲ ਕਿੰਨਾ ਹੈ? ਬੜਾ ਸੌਖਾ ਜਿਹਾ ਸਾਧਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੈ, ਹਰ ਦਰਗੇ ਪਤ ਸਿਉ ਜਾਏਂਦਾ। ਬਹੁਤ ਸੁਖੈਣ ਸਾਧਨ ਹੈ। ਇੱਕ ਹਿੱਸੇ ਦੇ ਵਿੱਚ ਸਾਡੀ ਬੋਲਣ ਦੀ ਵਾਰੀ ਆਉਂਦੀ ਹੈ। ਉਸ ਜਿਵੇਂ ਇੱਕ ਹਿੱਸੇ 'ਚ ਭਾਈ ਬੋਲਦੇ ਨੇ, ਦੂਜੇ ਹਿੱਸੇ ਵਿੱਚ ਮਾਈਆਂ ਬੋਲਦੀਆਂ ਹਨ, ਸਾਰੀ ਸੰਗਤ ਹੀ ਜਦੋਂ ਰਲ ਕੇ ਸ਼ਬਦ ਪੜ੍ਹਦੀ ਹੈ, ਇਹਦਾ ਫਲ ਕਿੰਨਾ ਹੈ? ਕਈ ਕੋਟਕ ਜਗ ਫਲਾ, ਸੁਣ ਗਾਵਣ ਹਾਰੇ ਰਾਮ। ਜੇ ਇਸ ਨੂੰ ਅਸੀਂ ਵਾਰੀ ਆਉਣ ਤੇ ਸ਼ਬਦ ਦੇ ਵਿੱਚ ਬੋਲਾਂਗੇ ਤਾਂ ਇਸ ਦਾ ਫਲ ਕਿੰਨਾ ਹੈ? ਕਈ ਕਰੋੜ ਜਗ ਫਲ, ਕਰੋੜਾਂ ਜਗਾਂ ਦੇ ਫਲ ਕਿੰਨੇ ਸੁਖੈਨ ਸਾਧਨ ਹੈ, ਸੌਖਾ ਜਿਹਾ ਸਾਧਨ ਹੈ ਕਿ ਜਦੋਂ ਵਾਰੀ ਆਉਂਦੀ ਹੈ ਉਸ ਦੇ ਵਿੱਚ ਗੱਜ ਵੱਜ ਕੇ ਬੋਲੋ, ਇਸ ਦੇ ਵਿੱਚ ਨਾ ਸ਼ਰਮ ਕਰੋ। ਕਿਉਂਕਿ ਅਸੀਂ ਜਿੱਥੇ ਸ਼ਰਮ ਕਰਨੀ ਚਾਹੀਦੀ ਹੈ ਉੱਥੇ ਤਾਂ ਅਸੀਂ ਬੋਲਦੇ ਹਾਂ। ਬੋਲਦੇ ਵੀ ਕਿੰਨਾ ਹੈ? ਜਿਸ ਦਾ ਕੋਈ ਮਤਬਲ ਵੀ ਨਹੀਂ, ਪਰ ਜੋ ਗੁਰਬਾਣੀ ਸ਼ਬਦ ਦੇ ਵਿੱਚ ਬੋਲਣਾ ਹੈ ਇਸਦਾ ਤਾਂ ਫਲ ਬਹੁਤ ਹੈ। ਸੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਜਿਨ੍ਹਾਂ ਦੇ ਉੱਤੇ ਸਤਿਗੁਰ ਜੀ ਦੀ ਨਦਰ ਹੋ ਜਾਣੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਇਸ ਨੇ ਸਮਾ ਜਾਣਾ ਹੈ। ਤੇ ਬਾਣੀ ਦਾ ਇੱਕ ਵੀ ਅੱਖਰ ਸਾਡੇ ਹਿਰਦੇ ਦੇ ਵਿੱਚ ਵਸ ਗਿਆ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਫਿਰ ਅਸੀਂ ਇੱਥੋਂ ਨਿਹਾਲ ਹੋ ਕੇ ਜਾਵਾਂਗੇ। ਖੁਸ਼ੀ ਖੁਸ਼ੀ ਜਾਵਾਂਗੇ, ਆਨੰਦ ਵਿੱਚ ਜਾਵਾਂਗੇ। ਇਸ ਕਰਕੇ ਆਓ ਬਾਣੀ ਨਾਲ ਜੁੜੋ। ਬਾਣੀ ਕੀ ਹੈ? ਧੰਨ ਗੁਰੂ ਹਰਗੋਬਿੰਦ ਹਰ ਰਾਏ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਬਾਣੀ ਪੜ੍ਹਨੀ ਜ਼ਰੂਰੀ ਹੈ ਜਾਂ ਨਾਮ ਜਪਣਾ? ਪਾਤਸ਼ਾਹ ਕਹਿੰਦੇ ਬਾਣੀ ਧਰਤੀ ਹੈ ਤੇ ਬਾਣੀ ਪ੍ਰੇਰਦੀ ਨਾਮ ਵੱਲ ਹੈ, ਨਾਮ ਬੀਜ ਹੈ ਤੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਤੇ ਇਹ ਨਾਮ ਕਿਵੇਂ ਜਪਣਾ ਇਹ ਬਾਣੀ ਦੱਸਦੀ ਹੈ। ਜੇ ਇਹ ਇਕੱਲੀ ਬਾਣੀ ਪੜ੍ਹਦੇ ਹਾਂ, ਨਾਮ ਨਹੀਂ ਜਪਦੇ, ਤਾਂ ਸਾਡੀ ਉਹ ਹਾਲਤ ਹੈ ਜਿਵੇਂ ਇੱਕ ਕਿਸਾਨ ਜ਼ਮੀਨ ਵਾਹੁੰਦਾ ਰਹੇ ਪਰ ਉਸ ਦੇ ਵਿੱਚ ਕੋਈ ਬੀਜ ਬੀਜਦੇ ਨਾ, ਫਿਰ ਕੀ ਫਲ ਲੱਗੇਗਾ, ਕੀ ਝਾੜ ਮਿਲੇਗਾ? ਇਸ ਕਰਕੇ ਬਾਣੀ ਪੜ੍ਹੋ। ਪਰ ਪਾਤਸ਼ਾਹ ਕੀ ਕਹਿੰਦੇ ਨੇ ਕਿ ਬਾਣੀ ਕਦੋਂ ਪੜ੍ਹਨੀ ਹੈ? ਫਿਰ ਚੜ੍ਹੇ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਹ ਨਾਮ ਜ਼ਰੂਰ ਜਪੇ, ਨਾਮ ਜਪਣ ਦੇ ਨਾਲ ਸਾਡੇ ਮਨ ਤੇ ਤਨ ਦੇ ਰੋਗ ਕੱਟੇ ਜਾਣਗੇ ਤੇ ਸਾਡਾ ਇਹ ਜੀਵਨ ਸੁਖੀ ਬਣ ਜਾਵੇਗਾ। ਤੇ ਨਾਮ ਜਪਣਾ ਕਿਵੇਂ ਹੈ? ਇਹ ਸਤਸੰਗ ਦੇ ਵਿੱਚ ਇਹਦੀਆਂ ਜੁਗਤੀਆਂ ਮਿਲਦੀਆਂ ਨੇ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ। ਸਤਸੰਗ ਦੀ ਮਹਿਮਾ ਸਾਰੇ ਵੇਦਾਂ ਨੇ, ਸਾਰੇ ਸ਼ਾਸਤਰਾਂ ਨੇ ਕੀਤੀ ਹੈ ਕਿ ਸਤਸੰਗ ਕੀ ਹੈ। ਸਤਸੰਗਤ ਦੇ ਜਿਹੜਾ ਹੀ ਹੈ, ਇਹ ਸਤਸੰਗ ਨਾਲ ਮਿਲ ਕੇ ਇਨਸਾਨ ਤਰ ਜਾਂਦਾ ਹੈ। ਤੇ ਇਸੇ ਕਰਕੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਆਵੋ ਸਤਸੰਗ ਵਿੱਚ ਬੈਠ ਕੇ ਬਾਣੀ ਪੜ੍ਹੋ, ਬਾਣੀ ਗਾਵੋ, ਬਾਣੀ ਸੁਣੋ ਤੇ ਇਹ ਜਿਹੜੇ ਬਾਕੀ ਕੰਮ ਨੇ ਉਹ ਤਾਂ ਅਵਰ ਕਾਚ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇ, ਤੂੰ ਸਤਸੰਗ ਵਿੱਚ ਆ ਕੇ ਨਾਮ ਜਪਣ ਦੀ ਜੁਗਤੀ ਪ੍ਰਾਪਤ ਕਰ, ਸਤਸੰਗ ਕਰ, ਬਾਕੀ ਤੇਰੇ ਜਿਹੜੇ ਕੰਮ ਹਨ ਕੀ ਇਹ ਨਾਲ ਜਾਣਗੇ? ਨਹੀਂ, ਇਹ ਨਹੀਂ ਜਾਣੇ ਨਾਲ, ਤਾਂ ਆ ਜਾਣਾ ਹੈ ਜੋ ਆਪਾਂ ਕਰ ਰਹੇ ਹਾਂ। ਉਹ ਤੇਰੇ ਕੰਮਾਂ ਨੇ ਨਾਲ ਨਹੀਂ ਉਹ ਜਾਣਾ, ਸਤਸੰਗ ਨਾਲ ਜਾਣਗੇ, ਨਾਲ ਨਹੀਂ ਉਹ ਜਾਣਾ, ਸਤਸੰਗ ਨਾਲ ਜਾਣਗੇ।
ਆਹ
दिन रात करते हैं वो जानगे वो नहीं जाने असी करते की हैं सौ सौ के साड़िया लंघ गई जिंदगी का जिहड़ा सफर है इसका जिहड़ा तीजा हिस्सा है समय का यह तो सौ के ही लंघ जाता है हुण 24 घंटे दे विच 8 घंटे सौ के लंघा दिते जिहड़ी रात है ये तो सौ के लंघ गई रहण गवाई सवे के हुण दिन आ गया दिन की अर किरदा है जिंस गवाया खाए हीरे जैसा जन्म है जन्म जिहड़ा सी ये बहुत ही अमोलक है हीरे वर्गा है पर बतीत किवें हो रहा है कौड़ी बदले जाए मिलिया सी ये शरीर कादे वास्ते नाम जपण वास्ते ते सेवा करन वास्ते पर असी होर कम्मां कारां विशे विकारां दे विच समा लंघा लिया पर ऐसे करके गुरबाणी फिर अलांबा दे रही है क्योंकि ये बाणी जो जियो जाने बाणी किते बहुत प्यार नाल जिवें माता अपने बच्चे नूं प्यार नाल समझाउंदी है ये रोचक बाणी आउंदी है किते भयानक बाणी है किते डरावे दे नाल जिवें माता बच्चे नूं सीधे रास्ते पाउण दा जतन करदी है इसे तरह बाणी दे विच अथार्थ वचन आउंदे हन समझाउंदी है ते जिहड़े इस तरह दे नाल करदे ने दिन खा पी के धंधे तंदार करो विहार दे विच लंघा लिया रात सौं के लंघा ली बाणी ना पढ़ी नाम ना जपिया उहनां नूं की बाणी कहिंदी है फिर उहनां नूं इह अलांबा दिंदी है किहा जिहा अलांबा Yeah. ਰਾਤੀ ਮਿਲੈ ਸਹੰਸ ਸਲਾਹਣ ਛੱਡ ਕੇ ਸੌ ਅਲਾਂਬੇ ਤਾਂ ਦਿਨ ਦੇ ਵਿੱਚ ਹਨ, ਰਾਤ ਨੂੰ ਹਜ਼ਾਰ ਅਲਾਂਬਾ ਕੁਰਬਾਨੀ ਦਿੰਦੀ ਹੈ। ਕਿਉਂ ਦਿੰਦੀ ਹੈ? ਜੇ ਇਹ ਰਾਤ ਨੂੰ ਕੋਈ ਹੋਰ ਕੰਮ ਨਹੀਂ ਸੌਣ ਤੋਂ ਸਿਵਾ, ਵਿਸ਼ੇ ਵਿਕਾਰਾਂ ਤੋਂ ਸਿਵਾ, ਰਾਤ ਕਿਵੇਂ ਲੰਘਾਈ ਜਾਂਦਾ? ਪਹਿਲੇ ਪਹਿਰੇ ਹਰ ਕੋਈ ਜਾਗੇ, ਜਿਹੜਾ ਰਾਤ ਦਾ ਪਹਿਲਾ ਪਹਿਰ ਹੈ ਉਹਦੇ ਵਿੱਚ ਸਾਰੇ ਜਾਗਦੇ ਨੇ। ਦੂਜੇ ਪਹਿਰੇ ਭੋਗੀ ਜਿਹੜਾ ਆ 9 ਤੋਂ 12 ਕੁ ਵਜੇ ਤੱਕ ਦਾ ਸਮਾਂ ਹੈ, ਇਹਦੇ ਵਿੱਚ ਜਾਗਦੇ ਨੇ। ਤੇ ਜਿਹੜਾ ਇਸ ਤੋਂ ਦੂਜਾ ਪਹਿਰ 12 ਵਜੇ ਤੋਂ ਬਾਅਦ ਦਾ ਹੈ, ਇਹਦੇ ਵਿੱਚ ਭੋਗੀ ਜਾਗਦੇ ਨੇ, ਤਸਕਰ ਜਾਗਦੇ ਨੇ, ਚੋਰ ਜਾਗਦੇ ਨੇ। ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਭੋਗ ਜੋਗੀ। ਸੋ ਇਹ ਰਹਿਣ ਰਾਤ ਨੂੰ ਜੇ ਨਾਮ ਨਹੀਂ ਜਪਿਆ, ਸਤਸੰਗ ਨਹੀਂ ਕੀਤਾ, ਜਿਹੜੇ ਅਜੇ ਤੱਕ ਵੀ ਸਤਸੰਗ ਵਿੱਚ ਨਹੀਂ ਆਏ, ਕਿਧਰੇ ਕੋਈ ਟੈਲੀਵਿਜ਼ਨ ਦੇ ਅੱਗੇ ਬੈਠਾ ਤਸੰਗ ਕਰ ਰਿਹਾ ਹੈ, ਉਹਨਾਂ ਨੂੰ ਇਹ ਬਾਣੀ ਅਲਾਂਬਾ ਦੇ ਰਹੀ ਹੈ। ਹਜ਼ਾਰ ਅਲਾਂਬੇ ਰਾਤੀ ਮਿਲੇ ਸਹੰਸ, ਕਿਉਂ ਮਿਲਦੇ ਨੇ? ਸਿਰ ਸਲਾਹਣ ਛੱਡ ਕੇ, ਉਹ ਸਿਫਤ ਨੂੰ ਛੱਡ ਕੇ, ਇਹ ਸਲਾਹ ਨੂੰ ਛੱਡ ਕੇ ਕਰੰਗੀ ਲੱਗਾ ਹੰਸ ਆਇਆ ਕੀ ਕਰਨ ਸੀ? ਆਇਆ ਸੀ ਜਿਵੇਂ ਹੰਸ ਮੋਤੀਆਂ ਦਾ ਚੋਗ ਚੁਗਣ ਵਾਸਤੇ, ਬੈਠ ਕਿੱਥੇ ਗਿਆ? ਕਰੰਗਾਂ ਦੇ ਉੱਤੇ। ਐਸਾ ਹੀ ਇਹ ਮੇਲਾ ਹੈ। ਸਰਵਰ ਹੰਸ ਤੁਰ ਹੀ ਮੇਲਾ ਖਸਮੈ ਪਾਣਾ, ਸਰਵਰ ਅੰਦਰ ਹੀਰਾ ਮੋਤੀ ਆਣਾ। ਇਹ ਧੁਰ ਦਰਗਾਹ ਤੋਂ ਹੀ ਲਿਖਿਆ ਹੈ ਜਿਹੜੇ ਤੁਸੀਂ ਚੱਲ ਕੇ ਆਏ ਹੋ, ਐਵੇਂ ਨਹੀਂ ਗੁਰੂ ਦੇ ਦਰ ਤੇ ਚੱਲ ਕੇ ਆਏ, ਇਹ ਲੇਖ ਲਿਖਿਆ ਹੈ ਸ਼ੁਭ ਕਰਮ। ਸਰੋਵਰ ਹੰਸ ਜਿਵੇਂ ਹੰਸ ਤੇ ਸਰੋਵਰ ਦਾ ਧੁਰ ਤੋਂ ਹੀ ਮੇਲ ਲਿਖਿਆ ਹੁੰਦਾ ਹੈ, ਉਹ ਪਰਮੇਸ਼ਰ ਨੂੰ ਐਵੇਂ ਭਾਉਂਦਾ ਏ ਖਸਮੇ ਭਾਣਾ। ਇਸੇ ਤਰ੍ਹਾਂ ਗੁਰਮੁਖ ਹੰਸ ਇਹ ਸਤਸੰਗ ਸਰੋਵਰ ਦੇ ਉੱਤੇ ਚੱਲ ਕੇ ਆ ਜਾਂਦੇ ਹਨ, ਨਾਮ ਬਾਣੀ ਨਾਲ ਜੁੜਦੇ ਨੇ। ਤੇ ਜਿਹੜੇ ਨਹੀਂ ਆਉਂਦੇ ਉਹਨਾਂ ਬਾਰੇ ਕੀ ਹੈ? ਭਾਵੇਂ ਉਹ ਆਪਣੇ ਆਪ ਨੂੰ ਕਿੰਨੇ ਸਿਆਣੇ ਨੇ, ਉਹ ਪਗਲਾ ਕਾਗ ਨਰੇ ਹੀ ਸਰਬ ਤੇ ਹੋਵੇ ਅਤ ਸਿਆਣਾ, ਉਹ ਨਾ ਰਿਜ ਨਾ ਪਾਇਓ ਉੱਥੇ ਉਹਨਾਂ ਪੁਰਾਣਾ। ਬਗਲਾ ਕਾਗ ਵਾਲੀ ਵਿਰਤੀ ਵਾਲਾ ਇਨਸਾਨ, ਉਹ ਮਨਮੁਖ ਦੇ ਪਿੱਛੇ ਲੱਗਣ ਵਾਲਾ ਮਨਮੁਖ ਕਿੰਨਾ ਵੀ ਸਿਆਣਾ ਹੈ, ਜੇ ਹੋਵੇ ਅੱਤ ਸਿਆਣਾ ਉਹ ਇੱਥੇ ਚੱਲ ਕੇ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਜਿਵੇਂ ਬਗਲਾ ਕਾਗ, ਉਹ ਕਾਗ ਤਾਂ ਡੱਡ ਲੱਭਦਾ ਏ ਕਿ ਮੈਨੂੰ ਡੱਡੂਆਂ ਨੂੰ ਉਹਦੀ ਖੁਰਾਕ ਹੈ। ਬਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅੱਤ ਸਿਆਣਾ, ਉਹਨਾਂ ਨਿਜਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਕਿਉਂਕਿ ਜਿਹੜਾ ਇਹ ਸਤਸੰਗ ਦੇ ਵਿੱਚ ਉਹਨਾਂ ਦੀ ਖੁਰਾਕ ਨਹੀਂ, ਉਹਨਾਂ ਦੀ ਖੁਰਾਕ ਕਿੱਥੇ ਆ? ਉਹ ਠੇਕਿਆਂ ਦੇ ਉੱਤੇ ਹੈ। ਉਹ ਕਿਉਂ ਇਸ ਨੂੰ ਉਲਟ ਪਾਸੇ ਨੂੰ ਚੱਲਦੇ ਨੇ? ਬਗਲਾ ਕਾਗ ਨਰੇਹੀ ਸਰਵਰ ਜੇ ਹੋਵੇ ਅੱਖ ਸਿਆਣਾ, ਉਹਨਾਂ ਰਿਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਐਸੇ ਇਨਸਾਨ ਸਤਸੰਗ ਵਿੱਚ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਕਿ ਉਹਨਾਂ ਦੇ ਜੇ ਕਰਮ ਨਹੀਂ ਬਣੇ। ਜਿਨਕੇ ਚਿੱਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ, ਉੱਥੇ ਅੰਮ੍ਰਿਤ ਵੰਡਿਆ ਕੁੜਿਆਰਾਂ ਚਿੱਤ ਉਦਾਸ ਜੇ ਆ ਵੀ ਜਾਣ। ਉਹਨਾਂ ਦਾ ਸਤਸੰਗ ਵਿੱਚ ਫਿਰ ਮਨ ਨਹੀਂ ਲੱਗਦਾ। ਵਾਰ ਵਾਰ ਦੇਖਣਗੇ ਕਿ ਕਦੋਂ ਭੋਗ ਪਵੇ, ਘੜੀ ਵੱਲ ਦੇਖਣਗੇ, ਸਮਾਂ ਅਡੀਕਣਗੇ, ਕਿਉਂਕਿ ਉਹਨਾਂ ਦੀ ਖੁਰਾਕ ਨਹੀਂ। ਉਹਨਾਂ ਰਿਜ਼ਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਜਿਹੜੇ ਐਸੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ ਸਜਿਆਰ ਸਿੱਖ ਬੈਠੇ ਸਤਿਗੁਰ ਪਾਸ ਆ, ਜਿਹੜੇ ਤੁਹਾਡੇ ਵਰਗੇ ਗੁਰੂ ਪਿਆਰੇ ਨੇ, ਸਚਿਆਰ ਸਿੱਖ ਨੇ। ਇਸ ਆਲਸ ਨੂੰ ਛੱਡ ਕੇ, ਨਿੰਦਰਾ ਨੂੰ ਤਿਆਗ ਕੇ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੇ ਨੇ, ਚੰਗੇ ਭਾਗ ਨੇ। ਤੇ ਜਿਹੜੇ ਦੂਸਰੇ ਨੇ ਖਾਂਦੇ ਕੀ ਨੇ? ਸੁਪਾਰੀ ਕਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨੱਚੇ ਤੇ ਪਕੜ ਚਲਾਈਆਂ। ਉਹਨਾਂ ਨੂੰ ਧਰਕਾਰ ਹੈ ਜਿਹੜੇ ਇਸ ਤਰ੍ਹਾਂ ਦੇ ਨਾਲ ਕਰਦੇ ਹਨ। ਇੱਕ ਤਾਂ ਧਨ ਦਾ ਨੁਕਸਾਨ ਹੈ, ਦੂਜਾ ਤਨ ਦਾ। ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਇਸ ਕਰਕੇ ਉਹਨਾਂ ਦੀ ਹਾਲਾਤ ਕੀ ਹੈ? ਖਾਂਦੇ ਵੀ ਕਿੰਨਾ ਨੇ, ਸੌਂਦੇ ਵੀ ਜ਼ਿਆਦਾ, ਖਾਂਦੇ ਵੀ ਜ਼ਿਆਦਾ। ਤੇ ਉਹਨਾਂ ਦੇ ਬਾਰੇ ਕੀ ਸਤਿਗੁਰ ਕਹਿੰਦੇ ਨੇ? ਅਵੇਹਾ ਜੀਵਿਆ ਜਿਤ ਖਾਏ ਬਦਾਇਆ ਤੇ, ਨਾਨਕ ਸਜੇ ਨਾਮ ਦੁਸ਼ਮਣ ਜ਼ਿਆਦਾ ਖਾਣ ਨਾਲ ਕੀ ਹੁੰਦਾ ਹੈ? ਹੁਣ ਜਦੋਂ ਮੀਟ ਖਾਣਾ ਹੈ ਫਿਰ ਉਤੋਂ ਸ਼ਰਾਬ ਪੀਣੀ, ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਕੁਝ ਛੱਕ ਗਿਆ। ਨਾਲ ਕਿੰਨਾ ਉਹ ਇਹ ਛੱਕ ਕੇ ਉਹਨੂੰ ਪਤਾ ਹੀ ਨਹੀਂ ਕਿ ਕਿੰਨਾ ਮੈਂ ਖਾ ਗਿਆ। ਇਸੇ ਕਰਕੇ ਗੁਰਬਾਣੀ ਅਲਾਂਬੇ ਦੇ ਰਹੀ ਹੈ ਕਿ ਪਿਆਰਿਓ ਕੀ ਕਰੋ? ਜੇ ਤੁਸੀਂ ਇਹ ਨਹੀਂ ਕਰਦੇ, ਸਤਸੰਗ ਨਹੀਂ ਕਰਦੇ, ਨਾਮ ਨਹੀਂ ਜਪਦੇ, ਤਾਂ ਤੁਹਾਡਾ ਇਹ ਜਿਹੜਾ ਸੰਸਾਰ ਦੇ ਉੱਤੇ ਆਉਣਾ ਹੈ ਧਿਰਕਾਰ ਹੈ। ਹਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਸੋ ਨਾਲ ਨਹੀਂ ਬਾਕੀ ਕੁਝ ਜਾਣਾ, ਨਾਲ ਕੀ ਜਾਣਾ ਹੈ? ਸਾਥ ਨਾ ਚਾਲੇ ਦਿਨ ਭਜਨ ਲਿਖਿਆ ਸਗਲੀ ਸ਼ਾਰ, ਹਰ ਹਰ ਨਾਮ ਸਮਾਹਣਾ ਜੋ ਚੱਲ ਕੇ ਆਏ ਹੋ ਸਾਰੇ ਵਡਭਾਗੇ ਹਨ। ਇੱਕ ਇੱਕ ਕਦਮ ਸਤਿਗੁਰ ਵੱਲ ਚੱਲੇ ਹੋ ਇਹਦਾ ਫਲ ਕਿੰਨਾ ਹੈ? ਤੇ ਦੂਜੇ ਪਾਸੇ ਜਿਹੜੇ ਦੂਜੇ ਪਾਸੇ ਨੂੰ ਕਦਮ ਚੱਲਦੇ ਨੇ ਉਹਨਾਂ ਦਾ ਕਿੰਨਾ ਉਲਟਾ ਫਲ ਹੈ? ਇਹ ਹੈ ਸਤਸੰਗ। ਸਤਸੰਗ ਦੇ ਵਿੱਚ ਕੋਈ ਹੋਰ ਗੱਲ ਨਹੀਂ ਚੱਲਦੀ। ਸਤਸੰਗ ਦੇ ਅੰਦਰ ਤਾਂ ਕੇਵਲ ਤੇ ਕੇਵਲ ਨਾਮ ਦੀ ਵਿਚਾਰ ਚੱਲਦੀ ਹੈ। ਨਾਮ ਕਿਵੇਂ ਜਪਣਾ ਹੈ, ਕਿਵੇਂ ਸੇਵਾ ਕਰਨੀ ਹੈ, ਇਹ ਸਤਸੰਗ ਦੇ ਵਿੱਚ ਪਤਾ ਲੱਗਦਾ ਹੈ। ਸੋ ਸਤਸੰਗ ਦਾ ਫਲ ਬਹੁਤ ਹੈ। ਅੱਜ ਆਪਾਂ ਪਹਿਲੇ ਦਿਨ ਇੱਥੇ ਸਤਸੰਗ ਕਰ ਰਹੇ ਹਾਂ। ਧਿਆਨ ਦਿਓ, ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਹਰਿਮੰਦਰ ਸਾਹਿਬ ਜਿੱਥੇ ਅੱਜ ਅੰਮ੍ਰਿਤਸਰ ਸਾਹਿਬ ਹਨ, ਇੱਥੇ ਜੋਤ ਜਗਾ ਰਹੇ ਨੇ। ਸੰਗਤਾਂ ਦੂਰ ਦਰਾਜ ਤੋਂ ਆਉਂਦੀਆਂ ਹਨ, ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਦੀਆਂ ਨੇ, ਤੇ ਕੀ ਇੱਕ ਪਾਸੇ ਦੁਖੀ ਵੀ ਨੇ ਗੁਰੂ ਘਰ ਦੇ। ਦੁਖੀ ਵੀ ਕੌਣ ਹੈ? ਉਹਨਾਂ ਦਾ ਹੀ ਵੱਡਾ ਭਰਾ ਪ੍ਰਿਥੀ ਚੰਦ ਜੀ, ਜੋ ਕਿ ਕਹਿ ਰਿਹਾ ਹੈ ਕਿ ਮੈਂ ਗੁਰਤਾ ਗੱਦੀ ਦੇ ਉੱਤੇ ਜਿਹੜਾ ਮੇਰਾ ਹੱਕ ਹੈ ਇਹ ਮੇਰਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਹੌਰ ਭੇਜ ਦਿੱਤਾ ਸੀ ਤੇ ਸਾਰਾ ਕਾਰੋਬਾਰ ਪ੍ਰਿਥੀ ਚੰਦ ਸੰਭਾਲਦਾ ਸੀ। ਤੇ ਜਦੋਂ ਸਤਿਗੁਰੂ ਜੀ ਨੇ ਉਹਨਾਂ ਨੂੰ ਬੁਲਾਇਆ, ਜਦੋਂ ਬਰਾਗ ਦੀਆਂ ਉਹ ਪੱਤਰਕਾਵਾਂ ਆਈਆਂ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ ਫਰਮਾਨ ਕੀਤਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਤੁਮਾਰੇ ਜੀਉ, ਹੋ ਘੋਲੀ ਜੀਉ ਕੋ ਓਲ ਕਮਾਈ, ਗੁਰ ਸੱਜਣ ਸੰਤ ਤੁਮਾਰੇ ਜੀਉ। ਐਸੇ ਉਹ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਕੈਸੀ ਹਾਲਾਤ ਹੈ, ਜਿਉਂ ਮਛਲੀ ਬਿਨ ਪਾਣੀ ਕਿਉਂ ਜੀਵਨ ਪਾਵੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਇਹ ਗੁਰਤਾ ਗੱਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਖਸ਼ੀ। ਪਰ ਦੁਸਹਿਰੇ ਵਾਲੇ ਦਿਨ ਇਹ ਪ੍ਰਿਥੀ ਚੰਦ ਜੀ ਨੇ ਰੌਲਾ ਪਾ ਲਿਆ ਕਿ ਇੱਕ ਤਾਂ ਮੈਂ ਉਮਰ ਦੇ ਵਿੱਚ ਵੀ ਵੱਡਾ, ਦੂਜਾ ਸਾਰਾ ਕਾਰੋਬਾਰ ਸੰਭਾਲਦਾ, ਤੇ ਇਸ ਕਰਕੇ ਮੈਨੂੰ ਮਿਲਣੀ ਚਾਹੀਦੀ ਜਿਹੜੀ ਦਸਤਾਰ ਸੀ। ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਦਿੱਤੀ, ਉਸੇ ਸਮੇਂ ਉੱਠ ਕੇ ਖੜਾ ਹੋ ਗਿਆ ਗੁਰੂ ਅਰਜਨ ਪਾਤਸ਼ਾਹ। ਕਹਿੰਦੇ ਕੋਈ ਨਹੀਂ ਭਰਾਤਾ ਜੀ, ਆ ਤੁਸੀਂ ਲੈ ਲਓ। ਕਿੰਨੇ ਨਿਮਰਤਾ ਹੈ, ਨਿਮਰਤਾ ਦੇ ਪੁੰਜ ਹਨ। ਤੇ ਉਹ ਇਸ ਤਰ੍ਹਾਂ ਦੇ ਨਾਲ ਸਾਰਾ ਵੈਰ ਕਰਦਾ, ਜਿੰਨਾ ਵੀ ਅੰਮ੍ਰਿਤਸਰ ਦੇ ਆਲੇ ਦੁਆਲੇ ਉਹ ਆਮਦਨ ਹੈ, ਜੋ ਵੀ ਸੰਗਤ ਦਾ ਚੜਾਵਾ ਹੈ ਉਹ ਸਾਰਾ ਤਾਪ ਸੰਭਾਲਦਾ ਹੈ। ਤੇ ਜਿਹੜਾ ਲੰਗਰ ਹੈ ਉਹ ਲੰਗਰ ਛਕਣ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਸੰਗਤਾਂ ਨੂੰ ਭੇਜ ਦਿੰਦਾ ਹੈ। ਅੱਜ ਭਾਈ ਗੁਰਦਾਸ ਜੀ ਜੋ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਹਨ, ਆਉਂਦੇ ਨੇ ਕੀ ਵੇਖਦੇ ਨੇ ਕਿ ਜਦੋਂ ਗੁਰੂ ਦੇ ਦਰਬਾਰ ਵਿੱਚ ਪਹੁੰਚੀਦਾ ਹੈ ਉੱਥੇ ਕੀ ਸਭ ਤੋਂ ਪਹਿਲਾਂ ਪਰੰਪਰਾ ਹੈ, ਪਹਿਲਾਂ ਪੰਗਤ ਪਾਛੇ ਸੰਗਤ। ਜਿਵੇਂ ਆ ਬਾਹਰ ਪੰਗਤਾਂ ਲੱਗ ਰਹੀਆਂ ਨੇ, ਲੰਗਰ ਛਕਦੀਆਂ ਨੇ, ਪਹਿਲਾਂ ਪੰਗਤਾਂ ਸਜਦੀਆਂ ਨੇ, ਫਿਰ ਇਹ ਸੰਗਤ ਵਿੱਚ ਆ ਕੇ ਪ੍ਰੇਮੀ ਜਨ ਬੈਠਦੇ ਨੇ। ਹੁਣ ਜਦੋਂ ਭਾਈ ਗੁਰਦਾਸ ਜੀ ਲੰਗਰ ਵਿੱਚ ਗਏ, ਲੰਗਰ ਵਿੱਚ ਤਾਂ ਬੜੀ ਹਾਲਾਤ ਐਸੀ ਹੈ ਕਿ ਜਿਹੜਾ ਸੁੱਕੇ ਹੀ ਪ੍ਰਸ਼ਾਦੇ ਵਰਤਦੇ ਨੇ, ਅੱਗੇ ਤਾਂ ਖੀਰ ਘਿਆਲੀ, ਜਿਵੇਂ ਮਾਤਾ ਖੀਵੀ ਜੀ ਗੁਰੂ ਅੰਗਦ ਪਾਤਸ਼ਾਹ ਜੀ ਦੇ ਜੀਵਨ ਸਾਥੀ, ਉਹ ਐਸੀ ਖੀਰ ਘਿਓ ਵਾਲੀ ਵਰਤਦੀ ਸੀ, ਅੱਜ ਤਾਂ ਇਹ ਸੁੱਕੇ ਪ੍ਰਸ਼ਾਦੇ। ਬੀਬੀ ਭਾਨੀ ਜੋ ਆਪ ਜੀ ਦੀ ਭੈਣ ਸਨ, ਪੁੱਛਦੇ ਨੇ, ਕਹਿੰਦੇ ਭਰਾਤਾ ਤੁਸੀਂ ਜਾਣਦੇ ਹੀ ਹੋ ਤੇ ਇਹ ਪ੍ਰਿਥੀ ਚੰਦ ਸਾਰੀ ਆਮਦਨ ਰੋਕ ਲੈਂਦਾ ਹੈ, ਸਾਰੀ ਸਿੱਖੀ ਸੇਵਕੀ ਨੂੰ ਸੰਭਾਲ ਕੇ ਆਪਣੇ ਮੱਥੇ ਟਿਕਾ ਲੈਂਦਾ ਹੈ, ਇੱਧਰ ਚੜਾਵਾ ਨਹੀਂ ਆਉਣ ਦਿੰਦਾ, ਕੋਈ ਆਮਦਨ ਨਹੀਂ। ਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਸਾਨੂੰ ਉੱਦਮ ਕਰਨਾ ਚਾਹੀਦਾ ਹੈ, ਕਿਉਂਕਿ ਉੱਦਮ ਜ਼ਰੂਰੀ ਹੈ। ਤੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਜਾ ਕੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਉੱਦਮ ਕਰੀਏ। ਇਹ ਤਾਂ ਹੋਰ ਤਰ੍ਹਾਂ ਨਾਲ ਵਰਤ ਰਿਹਾ, ਇੱਕ ਪਾਸੇ ਪਖੰਡ ਹੈ, ਇੱਕ ਪਾਸੇ ਇਹ ਝੂਠ ਚੱਲ ਰਿਹਾ ਹੈ, ਤੇ ਇਧਰਲੇ ਪਾਸੇ ਕੋਈ ਆ ਨਹੀਂ ਰਿਹਾ। ਜੇ ਆਉਂਦੇ ਨੇ ਲੰਗਰ ਛਕਣ ਵਾਲਿਆਂ ਨੂੰ ਭੇਜ ਦਿੰਦੇ ਨੇ, ਤੇ ਸਾਨੂੰ ਕੋਈ ਉੱਦਮ ਕਰਨਾ ਚਾਹੀਦਾ। ਐਸੀਆਂ ਚਿਤਵਨੀਆਂ ਉਹ ਚਿਤਵ ਰਹੇ ਨੇ। ਪਾਤਸ਼ਾਹ ਕਹਿੰਦੇ ਕਾਹੇ ਰੇ ਮਨ ਚਿਤਵਹਿ ਉੱਦਮ ਜਾ ਆਹਾਰ ਹਰ ਜੀਉ ਕਰਿਆ। ਕਹਿੰਦੇ ਤੈਨੂੰ ਇਸ ਗੱਲ ਦੀ ਚਿੰਤਾ ਕੀ ਲੱਗ ਗਈ, ਚਿਤਵਨੀ ਕੀ ਲੱਗ ਗਈ, ਇਹਦਾ ਤਾਂ ਉੱਦਮ ਕਰਨਾ ਚਾਹੀਦਾ ਹੀ ਨਹੀਂ। ਜੋ ਪਰਾ ਲਭਦ ਹੈ ਇਹ ਹਰ ਹੀਲੇ ਵਸੀਲੇ ਮਿਲਣੀ ਹੀ ਮਿਲਣੀ ਹੈ, ਤੇ ਤੁਸੀਂ ਇਸ ਦਾ ਫਿਕਰ ਨਾ ਕਰੋ। ਇਹ ਹਰ ਹੀਲਾ ਵਸੀਲਾ ਬਣਦਾ ਹੈ, ਇਹ ਮਿਲਦਾ ਹੈ। ਚਿੰਤਾ ਤਾਂ ਉਸ ਨੂੰ ਹੈ ਜਿਸ ਨੇ ਇਸ ਜੀਵ ਨੂੰ ਬਣਾਇਆ ਹੈ। ਉਹ ਤੇਰੀ ਚਿੰਤਾ ਕਰੇ ਕਰਤਾਰ, ਤੂੰ ਕਿਉਂ ਕਰਦਾ, ਤੂੰ ਕਿਉਂ ਕਰਦਾ, ਚਿੰਤਾ ਕਰੇ ਕਰਤਾਰ, ਤੂੰ ਕਿਉਂ ਕਰਦਾ, ਤੂੰ ਕਿਉਂ ਕਰਦਾ,
ਚਿੰਤਾ ਕਰੇ ਕਰਤਾਰ, ਤੂੰ ਕਿਉਂ ਕਰਦਾ, ਤੂੰ ਕਿਉਂ ਕਰਦਾ, ਚਿੰਤਾ ਕਰੇ ਕਰਤਾਰ, ਤੂੰ ਕਿਉਂ ਕਰਦਾ, ਤੂੰ ਕਿਉਂ ਕਰਦਾ।
ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਨਾ ਕਰੋ। ਪਰ ਸਾਨੂੰ ਤਾਂ ਇਹਦੀ ਉਹ ਚਿੰਤਾ ਹੈ ਕਿ ਜੇ ਕੰਮ ਨਾ ਕਰਾਂਗੇ, ਉੱਦਮ ਨਾ ਕਰਾਂਗੇ ਤਾਂ ਸਾਡੇ ਬੱਚੇ ਕੌਣ ਪਾਲੇਗਾ, ਸਾਡਾ ਆ ਕਾਰੋਬਾਰ ਕਿਵੇਂ ਚੱਲੇਗਾ ਜੇ ਅਸੀਂ ਚੁੱਪ ਕਰਕੇ ਬੈਠ ਕੇ। ਪਾਤਸ਼ਾਹ ਕਹਿੰਦੇ ਨਹੀਂ, ਠੀਕ ਹੈ, ਬੀਜ ਬੀਜਣਾ ਹੈ, ਫਲ ਤਾਂ ਪਰਮੇਸ਼ਰ ਨੇ ਲਾਉਣਾ ਹੈ। ਜੇ ਅਸੀਂ ਚਿੰਤਾ ਹੀ ਕਰੀ ਜਾਈਏ ਕੀ ਬਣੇਗਾ, ਤਾਂ ਆਪਾਂ ਕਰਦੇ ਵੀ ਹਾਂ। ਸਾਰੇ ਦੇਖ ਲਓ, ਚਿੰਤਤ ਹੀ ਦਿਸੇ ਸਭ ਕੋਈ, ਕੋਈ ਵੀ ਤੁਹਾਨੂੰ ਨਹੀਂ ਦਿਸਦਾ ਹੋਵੇਗਾ ਕਿ ਜਿਹੜਾ ਨਾ ਚਿੰਤਾ ਕਰੇ। ਪਰ ਪਾਤਸ਼ਾਹ ਕਹਿੰਦੇ ਇਸ ਨੂੰ ਛੱਡ ਕੇ ਜੇ ਤੁਸੀਂ ਚਿੰਤਨ ਕਰੋ, ਚਿੰਤਾ ਨਾ ਕਰੋ, ਚਿੰਤਨ ਕਰੋ। ਚਿੰਤਨ ਕੀ ਹੈ ਕਿ ਸਿਮਰਨ ਕਰੋ, ਚਿੰਤਨ ਕਰੋ, ਚੇਤੇ ਕਰੋ ਪਰਮੇਸ਼ਰ ਨੂੰ। ਜਦੋਂ ਤੁਸੀਂ ਚਿੰਤਨ ਕਰੋਗੇ, ਚਿੰਤਾ ਛੱਡ ਅਚਿੰਤ ਰਹੋ, ਚਿੰਤਨ ਕਰੋਗੇ ਤੁਹਾਡੇ ਕੰਮ ਪਰਮੇਸ਼ਰ ਆਪ ਕਰੇਗਾ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਕੰਮ ਕੀਤੇ ਨੇ ਦੇਖੋ ਕਿੰਨਿਆਂ ਦੇ ਕੰਮ ਕੀਤੇ ਨੇ, ਕਿਤੇ ਨਾਮਦੇਵ ਦੀ ਛਪਰੀ ਬਣਾਈ ਹੈ, ਕਿਤੇ ਧੰਨੇ ਦੀਆਂ ਗਊਆਂ ਚਾਰੀਆਂ, ਕਿਤੇ ਭਗਤ ਕਬੀਰ ਦਾ ਜੱਗ ਕੀਤਾ। ਸਾਰਿਆਂ ਦੇ ਕੰਮ ਹੋਏ ਨੇ ਨਾ, ਪਰ ਸਾਨੂੰ ਚਿੰਤਾ ਹੈ। ਪਾਤਸ਼ਾਹ ਕਹਿੰਦੇ ਭਾਵੇਂ ਪ੍ਰਵਚਨ ਉਹ ਪ੍ਰਥਾਏ ਆ ਰਹੇ ਨੇ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ, ਚਲੋ ਕਿਤੇ ਪ੍ਰਥਾਏ ਆਉਣ, ਪਰ ਹੁੰਦੇ ਤਾਂ ਸਾਰਿਆਂ ਵਾਸਤੇ ਨੇ। ਫਿਰ ਇਹ ਬਾਣੀ ਜਿਸ ਦੇ ਅਸੀਂ ਅੱਜ ਇਹ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਸਤਸੰਗ ਕਰ ਰਹੇ ਹਾਂ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਐਸੀ ਉਚਾਰਨ ਕਰ ਰਹੇ ਨੇ। ਕਾਹੇ ਰੇ ਮਨ ਚਿਤਵੈ ਉਦਮ, ਕਿ ਤੂੰ ਇਹ ਕਿਉਂ ਉਦਮ ਚਿਤਵੈ ਚਿੰਤਵ ਨਹੀਂ ਕਰਦਾ ਹੈ, ਜਦੋਂ ਕਿ ਉਹ ਸਾਰਿਆਂ ਦੀ ਚਿੰਤਾ ਉਹ ਪਰਮੇਸ਼ਰ ਨੂੰ ਲੱਗੀ ਹੈ। ਜਿਨ੍ਹਾਂ ਨੇ ਇਹ ਪਰਾਲਬਧ ਲਿਖੀ ਹੈ ਉਹ ਮਿਲ ਜਾਣੀ ਹੈ। ਇੱਥੇ ਤੱਕ ਮਿਸਾਲ ਦਿੰਦੇ ਨੇ ਕਿ ਸੈਲ ਪੱਥਰ ਮੈਂ ਜੰਤੋ ਪਾਏ, ਤਾਂ ਕਾ ਰਿਜਕ ਆਗੇ ਕਰ ਤਰਿਆ। ਪੱਥਰ ਦੇ ਵਿੱਚ ਉਹ ਪੱਥਰ ਦਾ ਕੀੜਾ ਹੈ ਉਸ ਨੂੰ ਦਿੰਦਾ ਹੈ, ਤੈਨੂੰ ਕਿਉਂ ਨਹੀਂ ਦੇਵੇਗਾ। ਹੁਣ ਪੱਥਰ ਦੇ ਵਿੱਚ ਜੀਵ ਹੈ, ਕੀੜਾ ਹੈ, ਜਲ ਵਿੱਚ ਜੀਵ ਨੇ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਚੀ ਦੇ, ਜਲ ਦੇ ਵਿੱਚ ਜੀਵ ਨੇ 84 ਲੱਖ ਜਿਹੜੇ ਜੀਵ ਹਨ, ਇਹਦੇ ਵਿੱਚ 42 ਲੱਖ ਜੀ ਜਲ ਮੈਂ ਹੋਤੇ। ਇਹ ਜਲ ਦੇ ਜੀਵ ਜੰਤੂ ਹਨ, ਉਹਨਾਂ ਨੂੰ ਵੀ ਇਹ ਮਿਲਦਾ ਹੈ। ਜੀਆਂ ਕਾ ਆਹਾਰ ਜੀ ਖਾਣਾ, ਵੱਡੀ ਮੱਛੀ ਛੋਟੀ ਨੂੰ ਖਾ ਲੈਂਦੀ ਹੈ, ਉਹਦਾ ਆਹਾਰ ਉੱਥੇ ਹੀ ਪਿਆ ਹੈ। ਉੱਥੇ ਹੱਟ ਨਾ ਚੱਲੀ, ਉੱਥੇ ਕੋਈ ਦੁਕਾਨਾਂ ਖੁੱਲੀਆਂ ਨੇ, ਆਪਾਂ ਦੁਕਾਨ ਤੇ ਜਾਣ ਵਾਸਤੇ ਜੇਬ 'ਚ ਪੈਸੇ ਪਾ ਕੇ ਜਾਂਦੇ ਹਾਂ। ਜੇ ਨਾ ਜਾਈਏ ਇੱਥੇ ਦੁਕਾਨ ਤੇ ਲਿਖਿਆ ਹੁੰਦਾ ਹੈ ਕਿ ਅੱਜ ਨਗਦ ਕੱਲ ਉਧਾਰ। ਹੁਣ ਉਹ ਬੜੇ ਸਿਆਣੇ ਨੇ ਲੋਕ ਦੁਕਾਨਾਂ ਚਲਾਉਣ ਵਾਲੇ, ਉਹਨਾਂ ਨੂੰ ਪਤਾ ਹੈ ਕਿ ਕੱਲ ਤਾਂ ਆਉਣੀ ਉਹ ਨਹੀਂ, ਜੇ ਉਹ ਕੱਲ ਨੂੰ ਫਿਰ ਦੁਕਾਨ ਤੇ ਜਾਊ ਉਹ ਅੱਜ ਵਿੱਚ ਬਦਲ ਜਾਣੀ ਹੈ। ਸੋ ਇੱਕ ਤਰ੍ਹਾਂ ਦਾ ਇਹ ਜਵਾਬ ਹੁੰਦਾ ਹੈ ਕਿ ਜੇ ਕੋਲ ਨਹੀਂ ਤੇਰੇ ਪੈਸਾ ਤਾਂ ਤੈਨੂੰ ਦੁਕਾਨ ਤੋਂ ਕੁਝ ਨਹੀਂ ਮਿਲਣਾ। ਪਰ ਵੇਖ ਦੇਖੋ ਮਿਸਾਲ ਕਿੱਡੀ ਵੱਡੀ ਦੇ ਰਹੇ ਨੇ ਪਾਤਸ਼ਾਹ। ਕਹਿੰਦੇ ਭਾਈ ਗੁਰਦਾਸ ਆ ਚੱਲਦੀ ਹੈ ਉੱਥੇ ਕੋਈ ਹੱਟ, ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਉੱਥੇ ਸੌਦਾ ਮੂਲ ਨਾ ਹੋਵੇ, ਨਾ ਉੱਥੇ ਕੋਈ ਸੌਦਾ ਹੁੰਦਾ ਹੈ, ਨਾ ਕੋ ਲੈ ਨਾ ਦੇ, ਕੋਈ ਉੱਥੇ ਲੈਣ ਦੇਣ ਨਹੀਂ ਹੁੰਦਾ, ਉਹ ਵੀ ਉਹਨਾਂ ਦਾ ਵੀ ਗੁਜ਼ਰਾਨ ਚੱਲਦਾ ਹੈ। ਤੈਨੂੰ ਇਸ ਤੇ ਤਸੱਲੀ ਆਉਣੀ ਚਾਹੀਦੀ ਹੈ ਪਿਆਰਿਆ, ਇਸ ਗੱਲ ਨੂੰ ਤੂੰ ਆਪਣੇ ਮਨ ਵਿੱਚ ਵਸਾਉਣਾ ਕਰ। ਉਹ ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ, ਹੈ ਪੱਥਰ ਦੇ ਕੀੜੇ ਨੂੰ ਤੈਨੂੰ ਕਿਉਂ ਨਾ ਦੇਵੇ ਬੰਦਿਆ।
ਬੰਦਿਆ
ਕਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ ਕਿ ਉਹ ਰਿਜਕ ਪੱਥਰ ਦੇ ਵਿੱਚ ਵੀ ਕੀੜੇ ਨੂੰ ਮਿਲਦਾ ਹੈ। ਇੱਕ ਇਨਸਾਨ ਹੈ ਜਿਸ ਨੂੰ ਆਪਣੇ ਆਪ ਤੇ ਨਹੀਂ ਭਰੋਸਾ, ਕੱਲ ਦਾ ਇਹਨੂੰ ਫਿਕਰ ਹੈ, ਵੱਡੇ ਵੱਡੇ ਸਟੋਰ ਕਰਦਾ ਹੈ, ਇਸ ਨੂੰ ਬਾਕੀਆਂ ਨੂੰ ਨਹੀਂ ਪੱਲੇ ਰਿਜਕ ਨਾ ਬੰਨਦੇ। ਪੰਛੀ ਤੇ ਦਰਵੇਸ਼, ਉਹ ਜਿਹੜੇ ਪੰਛੀ ਨੇ ਦਰਵੇਸ਼ ਨੇ ਉਹਨਾਂ ਨੂੰ ਨਹੀਂ ਇਸ ਗੱਲ ਦਾ ਫਿਕਰ। ਦੁਨੀਆਂ ਦੇ ਉੱਤੇ ਤਾਂ ਦੇਖਿਆ ਹੈ ਦੁਨੀਆਂ ਦਾ ਇਨਸਾਨ ਕੀ ਕਰਦਾ ਹੈ, ਪੁਸਤਾਂ ਦਾ ਪੁਸਤ ਦਾ ਧਨ ਇਕੱਠਾ ਕਰਦਾ ਚਲੇ ਜਾਂਦਾ ਹੈ। ਇਹਨੂੰ ਫਿਕਰ ਲੱਗਿਆ ਰਹਿੰਦਾ ਹੈ ਕਿ ਮੈਂ ਆਪਣੇ ਪਰਿਵਾਰ ਵਾਸਤੇ ਕਮਾਵਾਂ ਖਾਵਾਂ, ਅੱਗੇ ਇਹਨਾਂ ਦੀ ਜਾਇਦਾਦ ਵਧਾਵਾਂ। ਉਹ ਇਸੇ ਦੇ ਉੱਤੇ ਸਾਰਾ ਸਮਾਂ ਲਾਉਂਦਾ ਹੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੇ, ਧੋਖੇ ਦੇ ਦੇ ਕੇ ਧਨ ਨੂੰ ਲਿਆਉਂਦਾ ਹੈ, ਰਿਸ਼ਵਤਾਂ ਲੈਂਦਾ ਹੈ, ਸੁੱਤ ਦਾਰਾ ਪੈਆਂ ਨ ਲਟਾਵੇ। ਸੁੱਤ ਕਹਿੰਦੇ ਨੇ ਪੁੱਤਰ ਨੂੰ, ਦਾਰਾ ਕਹਿੰਦੇ ਹਨ ਇਸਤਰੀ ਨੂੰ। ਉਹਨਾਂ ਦੇ ਵਿੱਚ ਆ ਕੇ ਉਹ ਧਨ ਨੂੰ ਲਟਾਉਂਦਾ ਹੈ, ਪਰ ਇਹਨੂੰ ਪਤਾ ਹੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਕਿਉਂ ਮਨਾ ਭੁੱਲਿਆ, ਤੂੰ ਇਹ ਭੁੱਲ ਨਾ, ਤੂੰ ਇਹ ਕਪਟ ਨਾ ਕਰ, ਧੋਖਾ ਨਾ ਦੇ। ਇਹ ਕੀ ਇਹ ਤੇਰਾ ਜਿਹੜਾ ਹੈ ਤੇਰਾ ਲੇਖਾ ਤੈਨੂੰ ਦੇਣਾ ਪੈਣਾ, ਅੰਤ ਨਵੇਰਾ ਤੇਰੇ ਜੀ ਪੈਲੀ ਚ। ਪਰ ਇਸ ਗੱਲ ਦਾ ਇਹਨੂੰ ਪਤਾ ਨਹੀਂ ਲੱਗਦਾ, ਹੁਣ ਇਹ ਤਾਂ ਸੋਚਦਾ ਹੀ ਚਲਾ ਜਾਂਦਾ ਹੈ। ਪਰ ਪੰਛੀਆਂ ਵਾਲੇ ਵੇਖ ਲਓ, ਇਹ ਕਦੇ ਬੰਨਦੇ ਨੇ ਬਿਰਖ ਹੇਠ ਸਭ ਜਾਂਦੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਤ ਬਿਹਾਣੀਆਂ। ਇਹ ਰਾਤ ਨੂੰ ਆਉਂਦੇ ਨੇ ਦਰਖਤ ਦੇ ਉੱਤੇ ਇਕੱਠੇ ਹੋ ਜਾਂਦੇ ਨੇ, ਤੇ ਰਾਤ ਨੂੰ ਇਕੱਠੇ ਹੋ ਕੇ ਜਦੋਂ ਅਸਤ ਅਦੋਤ ਸੂਰਜ ਚੜ੍ਹਦਾ ਹੈ, ਪਿਆ ਉੱਠ ਚੱਲੇ, ਉਸੇ ਸਮੇਂ ਉਡਾਰੀ ਮਾਰ ਜਾਂਦੇ ਨੇ। ਕਦੇ ਉਹਨਾਂ ਨੇ ਸੋਚਿਆ ਹੈ ਕਿ ਇਹ ਸਾਨੂੰ ਆ ਕੰਮ ਕਰਨਾ ਚਾਹੀਦਾ ਹੈ, ਇਹ ਨਾਲ ਜਮ੍ਹਾਂ ਕਰਨਾ ਚਾਹੀਦਾ ਹੈ ਕਿ ਕੱਲ੍ਹ ਨੂੰ ਪਤਾ ਨਹੀਂ ਮਿਲੇ ਨਾ ਮਿਲੇ। ਇਹ ਐਸੀਆਂ ਬਲਿਹਾਰ ਜਾਈਏ ਜਿਹੜੇ ਕੰਕਰ ਚੁਗਦੇ ਨੇ, ਉਹ ਰੱਬ ਦੀ ਆਸ ਨਹੀਂ ਛੱਡਦੇ, ਪਰ ਇੱਕ ਇਨਸਾਨ ਹੈ ਜਿਹੜਾ ਇਹ ਕੀ ਕਰਦਾ ਹੈ, ਜਮ੍ਹਾਂ ਕਰਦਾ ਚਲਾ ਜਾਂਦਾ, ਕੋਈ ਹੋਰ ਨਹੀਂ ਕਰਦਾ। ਜੇ ਇਨਸਾਨ ਦੇ ਨੇੜੇ ਕੋਈ ਆ ਜਾਵੇ ਜਾਨਵਰ, ਕੁੱਤਾ ਹੀ ਹੈ, ਕੁੱਤਾ ਆ ਜਾਵੇ, ਕੁੱਤੇ ਦੀ ਆਦਤ ਹੈ, ਇਹ ਜ਼ਰੂਰ ਬਿਮਾਰ ਹੋ ਜਾਂਦਾ, ਖਾਂਦਾ ਹੈ। ਪਰ ਜਿਹੜੇ ਸਿਆਣੇ ਕੁੱਤੇ ਨੇ, ਕਈਆਂ ਨੂੰ ਦੇਖਿਆ ਵੀਰਵਾਰ ਦਾ ਵਰਤ ਰੱਖਦੇ ਨੇ, ਉਹ ਕੁੱਤੇ ਨੂੰ ਵੀਰਵਾਰ ਨੂੰ ਪਾਓ ਵੀ ਨਹੀਂ ਖਾਂਦਾ, ਪਰ ਉਹ ਇਨਸਾਨ ਦੇ ਨੇੜੇ ਆਉਣ ਵਾਲਾ ਬਿਮਾਰ ਹੁੰਦਾ। ਬਾਕੀਆਂ ਦੇ ਕਿਹੜੇ ਡਾਕਟਰ ਹੈ, ਜਿਹੜੇ ਪਸ਼ੂ ਡਾਕਟਰ ਲੋੜ ਪੈਂਦੀ ਹੈ ਐਨੀਮਲ ਡਾਕਟਰ ਦੀ, ਉਹ ਜਿਹੜਾ ਇਨਸਾਨ ਸਾਢੇ ਕੁ 24 ਮਿੰਟ ਦੀ ਹੈ, ਆਧੀ ਘੜੀ ਕਹਿੰਦੇ ਇਹ ਤੋਂ ਵੀ ਅੱਧੀ ਕਰ ਲਓ, ਆਧੀ ਹੂੰ ਤੇ ਆਤ ਇਹ ਤੋਂ ਵੀ ਅੱਧੀ ਤੋਂ ਵੀ ਅੱਧੀ। ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ। ਚਲੋ ਜੇ ਤੁਸੀਂ ਇੱਥੇ ਚੱਲ ਕੇ ਨਹੀਂ ਆਉਂਦੇ, ਉਹਨਾਂ ਨੂੰ ਕਹੋ ਜਾ ਕੇ, ਅੱਜ ਤਾਂ ਮੀਡੀਏ ਦਾ ਯੁੱਗ ਹੈ, ਉੱਧਰ ਰਤਵਾੜਾ ਸਾਹਿਬ ਇਲਾਕੇ ਦੇ ਵਿੱਚ ਤਾਂ ਬਹੁਤ ਕਿਰਪਾ ਹੋ ਗਈ, ਰੋਪੜ ਤੱਕ, ਆਨੰਦਪੁਰ ਸਾਹਿਬ ਦੇ ਇਲਾਕੇ ਤੱਕ, ਇੱਧਰ ਇਹ ਚੈਨਲ ਚੱਲਦਾ ਹੈ ਆਤਮ ਮਾਰਗ, ਉਹਦੇ ਵਿੱਚ 24 ਘੰਟੇ ਹੀ ਮਹਾਂਪੁਰਸ਼ਾਂ ਦੇ ਬਚਨ, ਗੁਰਬਾਣੀ, ਕੀਰਤਨ ਚੱਲਦੇ ਰਹਿੰਦੇ। ਜਦੋਂ ਵੀ ਟੈਲੀਵਿਜ਼ਨ ਔਨ ਕਰੋ, ਸਤਸੰਗ ਮਿਲਦਾ ਹੈ, ਇਹਦਾ ਉਹਨਾਂ ਦੀ ਕਿਰਪਾ ਹੈ। 1973 ਵਿੱਚ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਰਤਵਾੜੇ ਵਾਲੇ ਮਹਾਂਪੁਰਸ਼ਾਂ ਨੂੰ ਵਚਨ ਕੀਤਾ ਸੀ ਕਿ ਫਿਲਮਾਂ ਰਾਹੀਂ ਪ੍ਰਚਾਰ ਕਰੋ, ਅੱਜ ਸਮਾਂ ਰੰਗ ਲਿਆਇਆ ਹੈ, ਇਹ ਚੈਨਲ ਚੱਲਦੇ ਨੇ। ਚਲੋ ਜਿਹੜੇ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ, ਅਸੀਂ ਟਾਈਮ ਟੀਵੀ ਦੇ ਉੱਤੇ ਪ੍ਰਬੰਧ ਕੀਤਾ ਹੈ, ਉਹ ਅੱਧਾ ਘੰਟਾ ਉਹਨਾਂ ਤੋਂ ਲਿਆ ਹੈ, 6:10 ਦੇ ਸ਼ਾਮ ਨੂੰ ਮਹਾਂਪੁਰਸ਼ਾਂ ਦੇ ਬਚਨ ਆਉਂਦੇ ਨੇ, ਸੁਣ ਕੇ ਦੇਖੋ, ਕਿਸੇ ਪੁਸਤਕਾਂ ਵਿੱਚ ਨਹੀਂ ਉਹ ਲਿਖ ਪੜਿਆ ਪੜ੍ਹਨ ਨੂੰ ਮਿਲਦੇ ਬਚਨ, ਅਨੁਭਵ ਦੇ ਬਚਨ ਆ ਰਹੇ ਨੇ ਕਿ ਕਿਵੇਂ ਨਾਮ ਜਪਣਾ ਹੈ। ਇਸ ਦੀਆਂ ਜੁਗਤੀਆਂ ਉਗਤੀਆਂ ਮਹਾਂਪੁਰਸ਼ ਦੱਸਦੇ ਨੇ। ਸੋ ਇੱਥੇ 1 ਘੰਟਾ ਹੀ ਕਰ ਲਿਆ ਕਰੋ, ਥੋੜ੍ਹਾ ਜਿਹਾ ਵੀ ਕਰ ਲਓ, ਇਹਦਾ ਲਾਭ ਹੈ, ਦੱਸੋ ਹੋਰਨਾਂ ਨੂੰ, ਪ੍ਰੇਰੋ, ਜੋੜੋ, ਜਿੰਨਾ ਕੁ ਉੱਦਮ ਹੋ ਸਕਦਾ ਕਰੋ। ਦੂਜਾ ਨਾ ਕਰੋ ਕਿ ਮੈਂ ਕੰਮਾਂ ਕਾਰਾਂ ਨੂੰ ਹੀ ਦੌੜਿਆ ਫਿਰੀ ਜਾਵਾਂ, ਇੱਧਰ ਆਵਾਂ ਹੀ ਨਾ, ਉਹ ਤਾਂ ਹੋ ਜਾਣੇ ਨੇ, ਤੁਹਾਡੇ ਕੰਮ ਆਪੇ ਹੀ ਹੋਣਗੇ। ਕਿਉਂਕਿ ਜਿਹੜੇ ਹਨ ਪਰਮੇਸ਼ਰ ਨੂੰ ਪਿਆਰੇ, ਉਹਨਾਂ ਦੇ ਕੰਮ ਪਰਮੇਸ਼ਰ ਆਪ ਜਾ ਕਰਦਾ ਹੈ, ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਉੱਠ ਕੇ ਜਾਂਦਾ ਹੈ, ਦੌੜ ਕੇ ਜਾਂਦਾ, ਧਾ ਕੇ ਜਾਂਦਾ, ਜਿਵੇਂ ਫੌਜ ਧਾਵਾ ਬੋਲਦੀ ਹੈ, ਇਸ ਤਰ੍ਹਾਂ ਗੁਰੂ ਕਰਦੇ ਨੇ। ਸੋ ਗੁਰੂ ਵੱਲ ਆ ਕੇ ਵੇਖੋ, ਅੱਜ ਤੁਸੀਂ ਆਏ ਹੋ, ਧੰਨ ਤਾਂ ਯੋਗ ਹੋ, ਗੁਰੂ ਤਾਂ ਗੱਦੀ 300 ਸਾਲਾਂ ਜਿਨ੍ਹਾਂ ਨੇ ਸਾਨੂੰ ਇਹ ਦੇਣ ਦਿੱਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਐਸਾ ਗੁਰੂ ਦੇ ਦਿੱਤਾ। ਉਹ ਚਾਹੁੰਦੇ ਤਾਂ ਸਾਹਿਬਜ਼ਾਦਿਆਂ ਨੂੰ ਬਚਾ ਸਕਦੇ ਸਨ, ਉਹ ਵੱਡੇ ਸਾਹਿਬਜ਼ਾਦੇ ਨੂੰ ਜਿਵੇਂ ਆਪ ਚਮਕੌਰ ਚੋਂ ਨਿਕਲੇ ਉਸੇ ਤਰ੍ਹਾਂ ਲਿਜਾ ਸਕਦੇ ਸਨ, ਪਰ ਉਹਨਾਂ ਨੇ ਗੁਰੂ ਡੰਮ ਦੀ ਪਰੰਪਰਾ, ਦੇਹਧਾਰੀ ਦੀ ਪਰੰਪਰਾ ਖਤਮ ਕਰ ਦਿੱਤੀ। ਕਿਉਂਕਿ ਗੁਰੂ ਸ਼ਬਦ, ਸ਼ਬਦ ਮਿਲਾਵਾ ਹੋਤੇ ਦੇਹ ਮਿਲਾਵਾ ਨਾਹੀਂ। ਉਹਨਾਂ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਿੱਥੇ ਇਹ ਸਾਲ ਸੁਭਾਗ ਪ੍ਰਾਪਤ ਹੋ ਰਿਹਾ ਹੈ, 28 ਅਕਤੂਬਰ ਤੋਂ 4 ਨਵੰਬਰ ਤੱਕ ਦਾ ਇਹ ਸਮਾਂ ਮਿਲ ਰਿਹਾ ਹੈ ਗੁਰਤਾ ਗੱਦੀ ਦਾ, ਉੱਥੇ ਸਤਿਗੁਰਾਂ ਜੀ ਨੇ ਫਰਮਾ ਦਿੱਤਾ ਕਿ ਹੁਣ ਤੁਹਾਡਾ ਗੁਰੂ ਐਸਾ ਹੋਵੇਗਾ, ਇਹਨੂੰ ਕੋਈ ਗਰੀਬ ਲਿਜਾਓ, ਉਸਦੇ ਘਰ ਵੀ ਜਾਣ ਵਾਸਤੇ ਤਿਆਰ ਨੇ। ਅਮੀਰਾਂ ਦੇ ਤਾਂ ਚਲੋ ਜਾਂਦੇ ਨੇ, ਆਮ ਦੇਖਿਆ ਏ, ਤੁਸੀਂ ਕਿਤੇ ਜਾਓ ਉੱਥੇ ਪਹਿਲਾਂ ਤਾਂ ਸਮਾਂ ਹੀ ਨਹੀਂ ਦਿੰਦੇ, ਪੁੱਛਦੇ ਨੇ ਕਿੱਥੋਂ ਆਇਆ, ਕੀ ਹੈ। ਆ ਰਜਨੀਸ਼ ਸੀ, ਆਚਾਰੀਆ ਰਜਨੀਸ਼ ਹੋਇਆ, ਉਸ ਸਮੇਂ ਉਹਨੇ ਫੀਸ ਰੱਖੀ ਹੋਈ ਸੀ ਕਿ ਦਰਸ਼ਨ ਭੇਟ 10,000 ਪਹਿਲਾਂ ਫੀਸ ਜਮ੍ਹਾਂ ਕਰਾਓ, ਫਿਰ ਉਸ ਤੱਕ ਪਹੁੰਚ ਸਕਦੇ ਸਨ। ਸੋ ਇਹ ਤਾਂ ਸਤਿਗੁਰੂ ਜੀ ਨੇ ਬੜੀ ਕਿਰਪਾ ਕਰ ਦਿੱਤੀ, ਗੁਰੂ ਨੂੰ ਜਦੋਂ ਮਰਜ਼ੀ ਮਿਲੋ, ਗੁਰੂ ਦੇ ਜਦੋਂ ਮਰਜ਼ੀ ਦਰਸ਼ਨ ਕਰੋ, ਇਹ ਨਹੀਂ ਕਿ ਸਮਾਂ ਜਦੋਂ ਮਰਜ਼ੀ ਜੇ ਗੱਲ ਕਰਨੀ ਚਾਹੁੰਦੇ ਗੁਰੂ ਨਾਲ ਗੱਲ ਕਰ ਲਓ। ਇਹ ਦੇਣ ਦਿੱਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹਨਾਂ ਨੇ ਸੰਪਾਦਨ ਕੀਤਾ। ਪਿਛਲੇ ਸਾਲ ਆਪਾਂ ਪਿਛਲੇ ਤੋਂ ਪਿਛਲੇ ਉਹ ਸਮੇਂ 400 ਸਾਲਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪਾਦਨਾ ਦਿਵਸ ਜਦੋਂ ਪੂਰਾ ਇਹ ਹੋਇਆ, ਜਿਸ ਦਿਨ 400 ਸਾਲ ਹੋ ਗਏ, ਉਹ ਵੀ ਆਪਾਂ ਮਨਾਇਆ ਹੈ। ਬੜੀ ਸਾਡੀ ਕਿਸਮਤ ਚੰਗੀ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਆਪਾਂ ਅੰਮ੍ਰਿਤਸਰ ਮਨਾਇਆ ਸੀ 400 ਸਾਲਾਂ, ਅਤੇ ਇਹ 300 ਸਾਲਾਂ ਗੁਰਤਾ ਗੱਦੀ ਦਿਵਸ ਇਹ ਹਜ਼ੂਰ ਸਾਹਿਬ ਮਨਾਉਣਾ ਹੈ। ਸੋ ਇਸੇ ਪ੍ਰਥਾ ਇਹ ਸਤਸੰਗ ਆਪਾਂ ਕਰ ਰਹੇ ਹਾਂ, ਅਤੇ ਉਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਸ ਸ਼ਬਦ ਦੀ ਵਿਆਖਿਆ ਕੀਤੀ ਹੈ। ਕੱਲ੍ਹ ਨੂੰ ਅੱਗੇ ਆਪਾਂ ਇਹ ਵਿਚਾਰ ਤੋਰਾਂਗੇ। ਸੋ ਜਿੱਥੇ ਤੁਸੀਂ ਚੱਲ ਕੇ ਆਏ ਹੋ, ਧੰਨ ਭਾਗ ਹਨ, ਵਡਭਾਗੇ ਹੋ, ਤੁਹਾਡੇ ਉੱਤੇ ਬਹੁਤ ਬਖਸ਼ਿਸ਼ ਹੋਈ। ਦੁਨੀਆ ਸੁੱਤੀ ਪਈ ਆ, ਗਫਲਤ ਦੀ ਨੀਂਦ ਵਿੱਚ ਸੌ ਰਹੀ ਹੈ, ਸੌ ਸੌ ਕੇ ਜਨਮ ਗਵਾ ਰਹੇ ਨੇ, ਪਰ ਤੁਸੀਂ ਜਾਗੀਆਂ ਹੋਈਆਂ ਰੂਹਾਂ ਦੇ ਦੀਦਾਰ ਹੋਏ ਹਨ। ਸਾਡਾ ਵੀ ਤੁਹਾਡੇ ਚਰਨਾਂ ਦੇ ਵਿੱਚ ਸੀਸ ਝੁਕਦਾ ਹੈ। ਸੋ ਕੱਲ੍ਹ ਨੂੰ ਵੀ ਸਮੇਂ ਸਿਰ ਪਹੁੰਚਣਾ, ਇਸੇ ਤਰ੍ਹਾਂ ਦੀਦਾਰ ਦਰਸ਼ਨ ਦੇਣੇ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸੋ ਸਤਸੰਗ ਦਾ ਬਹੁਤ ਲਾਭ ਹੈ, ਜਿੰਨੀਆਂ ਵਿਚਾਰਾਂ ਕੀਤੀਆਂ ਨੇ, ਸਤਸੰਗ ਦਾ ਲਾਭ ਹੀ ਲਾਭ ਹੈ। ਆਪ ਕਰੋ, ਹੋਰਨਾਂ ਨੂੰ ਸਤਸੰਗ ਕਰਾਓ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਸੋ ਆਓ, ਜਿਹੜੇ ਅਜੇ ਤੱਕ ਵੀ ਨਹੀਂ ਬੋਲੇ ਉਹ ਗੁਰੂ ਸਤੋਤਰ ਵਿੱਚ ਜ਼ਰੂਰ ਬੋਲਣ ਦੀ ਖੇਚਲ ਕਰ, ਕਿਉਂਕਿ ਬੋਲਣ ਦੇ ਨਾਲ ਬਹੁਤ ਹੀ ਪੁੰਨ ਲੱਗਦਾ ਹੈ। ਜੇ ਤੁਸੀਂ ਜੇ ਤੁਹਾਡੀ ਰਸਨਾ ਦੇ ਉੱਤੇ ਇਹ ਬਾਣੀ ਆ ਗਈ, ਫਿਰ ਇਹਦਾ ਪੁੰਨ ਕਿੰਨਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਇਹਦਾ ਫਲ ਬਹੁਤ ਹੈ, ਕਰੋੜਾਂ ਜੱਗਾਂ ਦਾ ਫਲ ਮਿਲੇਗਾ ਜੇ ਤੁਸੀਂ ਬੋਲੋਗੇ, ਬਾਣੀ ਗਾਓਗੇ। ਸੋ ਆਓ, ਅਨੰਦ ਸਾਹਿਬ ਪੜ੍ਹੋ, ਉਪਰੰਤ ਗੁਰ ਸਤੋਤਰ ਪੜ੍ਹ ਕੇ ਅਰਦਾਸ ਵਿੱਚ ਜੁੜੀਏ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਆਇਆ।
I'm ਸੰਤੋਂ ਨੂੰ ਧੰਨਵਾਦ ਕੀਤਾ ਜਾ ਰਿਹਾ ਹੈ।